ਇੱਕ ਵਾਰ ਭਾਈ ਸਾਹਿਬ ਜੀ ਨੇ ਇਹ ਵਾਰਤਾ ਬੀਬੀ ਬੀਨਾ ਨੂੰ ਸੁਣਾਈ। ਆਖਣ ਲੱਗੇ, ਇੱਕ ਸੰਤ ਜੀ ਸਨ ਜਿਹੜੇ ਹਰਿਦੁਆਰ ਰਹਿੰਦੇ ਸਨ। ਜਦੋਂ ਗੰਗਾ ਦਾ ਇਸ਼ਨਾਨ ਕਰਕੇ ਆਉਂਦੇ ਤੇ ਬਾਜ਼ਾਰ ਵਿੱਚੋਂ ਲੰਘਦੇ ਤਾਂ ਇੱਕ ਦਰਜੀ ਆਪਣੀ ਦੁਕਾਨ ਤੋਂ ਨਿਕਲ ਕੇ ਉਹਨਾਂ ਉੱਤੇ ਥੁੱਕ ਦਿੰਦਾ। ਸੰਤ ਜੀ ਚੁੱਪ ਕਰਕੇ ਫਿਰ ਇਸ਼ਨਾਨ ਕਰਨ ਚਲੇ ਜਾਂਦੇ ਤੇ ਇਸ਼ਨਾਨ ਕਰਕੇ ਘਰ ਵਾਪਸ ਚਲੇ ਜਾਂਦੇ। ਦੋ ਦਿਨ ਉਸ ਦਰਜੀ ਨੇ ਇਸੇ ਤਰ੍ਹਾਂ ਹੀ ਕੀਤਾ। ਉਸ ਤੋਂ ਅਗਲੇ ਦਿਨ ਸੰਤ ਜੀ ਇਸ਼ਨਾਨ ਕਰਕੇ ਆਏ, ਦਰਜੀ ਨੇ ਉਹਨਾਂ ਉੱਤੇ ਥੁੱਕ ਸੁੱਟ ਦਿੱਤੀ। ਉਹ ਫਿਰ ਬਿਨਾਂ ਬੋਲਣ ਤੋਂ ਇਸ਼ਨਾਨ ਕਰਨ ਚਲੇ ਗਏ। ਇਸ ਤਰ੍ਹਾਂ ਦੋ ਵਾਰ ਹੋਇਆ, ਪਰ ਸੰਤ ਜੀ ਨੇ ਦਰਜੀ ਨੂੰ ਕੁਝ ਵੀ ਨਹੀਂ ਆਖਿਆ। ਦਰਜੀ ਵੀ ਹੈਰਾਨ ਸੀ, ਆਖਣ ਲੱਗਾ, ਇਹ ਵੀ ਅਜੀਬ ਬੰਦਾ ਹੈ। ਉਸ ਮੂਰਖ ਦਰਜੀ ਨੇ ਮਨ ਵਿੱਚ ਸੋਚਿਆ, ਬਈ ਅੱਜ ਇਸ ਨੂੰ ਖੂਬ ਤੰਗ ਕਰਨਾ। ਸੰਤ ਜੀ ਜਿੰਨੀ ਵਾਰ ਇਸ਼ਨਾਨ ਕਰਕੇ ਆਉਂਦੇ ਉਹ ਉਹਨਾਂ ਉੱਤੇ ਥੁੱਕ ਸੁੱਟ ਦਿੰਦਾ। ਪਰ ਸੰਤ ਜੀ ਰੱਬ ਦੇ ਰੰਗ ਵਿੱਚ ਰੰਗੇ ਹੋਏ, ਰੱਬ ਨੂੰ ਯਾਦ ਕਰਦਿਆਂ ਚੁੱਪ ਕਰਕੇ ਕਈ ਵਾਰ ਇਸ਼ਨਾਨ ਕਰਨ ਗਏ। ਵਾਹਿਗੁਰੂ ਦਾ ਰੰਗ ਕਿ ਦਰਜੀ ਦਾ ਮੂੰਹ ਸੁੱਕ ਗਿਆ, ਕੋਸ਼ਿਸ਼ ਕਰਨ ਤੇ ਵੀ ਮੂੰਹ ਵਿੱਚੋਂ ਥੁੱਕ ਨਾ ਨਿਕਲੇ। ਜੀਭ ਲੱਕੜ ਵਾਂਗ ਆਕੜ ਗਈ। ਉਹ ਸੰਤਾਂ ਦੇ ਚਰਨਾਂ ਉੱਤੇ ਡਿੱਗ ਪਿਆ ਤੇ ਬੇਨਤੀ ਕਰਨ ਲੱਗਾ, ਵੇਖੋ ਮੈਂ ਤੁਹਾਨੂੰ ਬਿਨਾਂ ਕਿਸੇ ਕਾਰਨ ਦੇ ਬੜਾ ਤੰਗ ਕੀਤਾ, ਪਰ ਤੁਸੀਂ ਤੇ ਮੂੰਹ ਤੋਂ ਕੁਝ ਵੀ ਨਹੀਂ ਬੋਲੇ। ਨਾ ਤੁਸੀਂ ਮੈਨੂੰ ਬੁਰਾ ਕਿਹਾ, ਨਾ ਮੈਨੂੰ ਮਨਾ ਕੀਤਾ, ਪਰ ਰੱਬ ਦਾ ਰੰਗ ਅੱਜ ਮੇਰਾ ਮੂੰਹ ਬਿਲਕੁਲ ਸੁੱਕ ਗਿਆ। ਕੋਸ਼ਿਸ਼ ਕਰਨ ਤੇ ਵੀ ਮੇਰੇ ਮੂੰਹ ਵਿੱਚੋਂ ਥੁੱਕ ਨਹੀਂ ਨਿਕਲਦੀ। ਸੰਤ ਜੀ ਹੱਸ ਪਏ ਤੇ ਉੱਤਰ ਦਿੱਤਾ, ਨੇ ਸਾਨੂੰ ਭਰੋਸਾ ਸੀ, ਸਦਾ ਹੀ ਬੁਰਾਈ ਦਾ ਅੰਤ ਹੈਗਾ, ਹਾਂ ਚੰਗਿਆਈ ਦਾ ਕੋਈ ਅੰਤ ਨਹੀਂ ਹੁੰਦਾ। ਤੂੰ ਆਪ ਵੇਖ, ਸਾਡੇ ਸਬਰ ਨੂੰ ਫਲ ਲੱਗ ਗਿਆ ਤੇ ਬਦੀ ਦਾ ਅੰਤ ਹੋ ਗਿਆ। ਉਹ ਦਰਜੀ ਬੜਾ ਰੋਇਆ ਤੇ ਸੰਤ ਜੀ ਦੇ ਚਰਨਾਂ ਤੇ ਡਿੱਗ ਪਿਆ। ਉਸਨੇ ਕਿਹਾ, ਬਖਸ਼ ਲਵੋ ਅਤੇ ਆਪਣੇ ਚਰਨਾਂ ਨਾਲ ਲਾ ਲਵੋ। ਭਾਈ ਸਾਹਿਬ ਆਖਣ ਲੱਗੇ, ਭਾਈ ਮੇਰੇ ਜੀਵਨ ਦਾ ਤਜਰਬਾ ਹੈ, ਨੇਕੀ ਦਾ ਅੰਤ ਨਹੀਂ ਹੁੰਦਾ ਪਰ ਬੁਰਾਈ ਦਾ ਤੇ ਹੈ। ਹਾਂ, ਬਰਦਾਸ਼ਤ ਕਰਨਾ, ਜਿਗਰਾ ਰੱਖਣਾ ਬੜਾ ਔਖਾ ਹੈ, ਤੇ ਜਿਹਦੇ ਉੱਤੇ ਰੱਬ ਦੀ ਬਹੁਤ ਵੱਡੀ ਮਿਹਰ ਹੋਵੇ ਨਾ, ਉਹ ਹੀ ਬਰਦਾਸ਼ਤ ਕਰਨ ਦਾ ਮਾਦਾ ਰੱਖਦਾ ਹੈ। ਬਹੁਤ ਦੇਰ ਦੀ ਗੱਲ ਹੈ, ਮਾਡਰਨ ਰਿਵਿਊ ਕਲਕੱਤੇ ਵਿੱਚ ਇੱਕ ਚਿੱਠੀ ਛਪੀ ਕਿ ਪ੍ਰੋਫੈਸਰ ਪੂਰਨ ਸਿੰਘ ਜੀ ਹੋਰਾਂ ਕੋਲੋਂ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੂੰ ਇੰਸਪੀਰੇਸ਼ਨ ਮਿਲਦਾ ਤਾਂ ਭਾਈ ਵੀਰ ਸਿੰਘ ਜੀ ਕਵਿਤਾ ਲਿਖਦੇ ਨੇ। ਪ੍ਰੋਫੈਸਰ ਸਾਹਿਬ ਤਾਂ ਗੁਜ਼ਰ ਚੁੱਕੇ ਸਨ, ਪਰ ਭਾਈ ਸਾਹਿਬ ਹੋਰਾਂ ਦਾ ਸਰੀਰ ਹਾਲਾਂ ਇਸ ਜਗਤ ਵਿੱਚ ਸੀ। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਿਨ੍ਹਾਂ ਦਿਨਾਂ ਵਿੱਚ ਅਭਿਨੰਦਨ ਗ੍ਰੰਥ ਲਿਖਿਆ ਜਾ ਰਿਹਾ ਸੀ। ਜੋ ਕਮੇਟੀ ਇਸ ਗ੍ਰੰਥ ਲਈ ਬਣੀ ਹੋਈ ਸੀ ਉਸ ਨੇ ਇਸ ਮਾਡਰਨ ਰਿਵਿਊ ਦੇ ਲੇਖ ਦੇ ਬਾਰੇ ਵਿੱਚ ਵਿਚਾਰ ਕੀਤੀ ਤੇ ਫੈਸਲਾ ਕੀਤਾ ਗਿਆ ਕਿ ਪ੍ਰੋਫੈਸਰ ਸਾਹਿਬ ਦੀ ਸੁਪਤਨੀ ਬੀਬੀ ਮਾਇਆ ਤੇ ਉਹਨਾਂ ਦੇ ਲੜਕੇ ਮਦਨ ਮੋਹਨ ਸਿੰਘ ਨੂੰ ਚਿੱਠੀਆਂ ਲਿਖੀਆਂ ਜਾਣ ਤਾਂ ਜੋ ਉਹ ਮਾਡਰਨ ਰਿਵਿਊ ਦੇ ਲੇਖ ਦੀ ਤਰਦੀਦ ਕਰਨ, ਪਰ ਉਹਨਾਂ ਵੱਲੋਂ ਕੋਈ ਉੱਤਰ ਨਾ ਆਇਆ। ਹਾਂ, ਉਸ ਤੋਂ ਬਹੁਤ ਪਹਿਲਾਂ ਇੱਕ ਵਾਰ ਦੀ ਗੱਲ ਹੈ ਕਿ ਭਾਈ ਸਾਹਿਬ ਜੀ ਆਪਣੇ ਕਮਰੇ ਵਿੱਚ ਬੈਠੇ ਹੋਏ ਸਨ ਅਤੇ ਪ੍ਰੋਫੈਸਰ ਪੂਰਨ ਸਿੰਘ ਜੀ ਵੀ ਉਹਨਾਂ ਦੇ ਕੋਲ ਸਨ। ਭਾਈ ਸਾਹਿਬ ਨੇ ਪ੍ਰੋਫੈਸਰ ਸਾਹਿਬ ਨੂੰ ਕਿਹਾ, ਪੂਰਨ ਸਿੰਘ ਜੀ, ਲੋਕੀ ਕਹਿੰਦੇ ਨੇ ਕਿ ਜਦੋਂ ਪੂਰਨ ਸਿੰਘ ਭਾਈ ਸਾਹਿਬ ਹੋਰਾਂ ਦੇ ਕੋਲ ਆਉਂਦਾ ਨਾ ਤਾਂ ਭਾਈ ਵੀਰ ਸਿੰਘ ਨੂੰ ਪੂਰਨ ਸਿੰਘ ਦੇ ਕੋਲੋਂ ਇੰਸਪੀਰੇਸ਼ਨ ਮਿਲਦਾ, ਉਤਸ਼ਾਹ ਮਿਲਦਾ ਤਾਂ ਕਵਿਤਾ ਲਿਖਦੇ ਨੇ। ਇਹ ਸੁਣ ਕੇ ਪ੍ਰੋਫੈਸਰ ਸਾਹਿਬ ਰੋਣ ਲੱਗ ਪਏ। ਉੱਠ ਕੇ ਆਪ ਦੇ ਦਰਵਾਜ਼ੇ ਅੱਗੇ ਜਿਹੜਾ ਪਾਏਦਾਨ ਪਿਆ ਸੀ ਉਹ ਉੱਥੋਂ ਚੁੱਕ ਕੇ ਮਿੱਟੀ ਦੀ ਮੁੱਠ ਭਰ ਕੇ ਲੈ ਆਏ ਤੇ ਆਪਣੀ ਤਲੀ ਉੱਤੇ ਮਿੱਟੀ ਰੱਖ ਕੇ ਰੋਂਦਿਆਂ ਹੋਇਆਂ ਬੇਨਤੀ ਕੀਤੀ, ਮੈਂ ਤਾਂ ਇਸ ਦਰ ਦੀ ਮਿੱਟੀ ਦੇ ਯੋਗ ਵੀ ਨਹੀਂ ਹੈਗਾ, ਲੋਕ ਵਿਚਾਰੇ ਕੀ ਜਾਣਨ। एक बार दी गल है, करनल जगजीत सिंह गुलेरिया भाई साहब दे दर्शन करन लई गए। सर्दी दा मौसम सी, भाई साहब अपने गोल कमरे विच बैठे सन ते अंदर अंगीठी बल रही सी। भाई साहब ने अपने घर दे सेवक नू आख्या बई ओ हारमोनियम लै आवे। वाजा आ गया तां भाई साहब जी ने करनल जगजीत सिंह गुलेरिया नू हुकम कीता, कोई शब्द सुनाओ। करनल होरा ने केदारा राग विच माई मोहे प्रीतम देहो मिलाई वाला शब्द पढ़ना शुरू कीता। भाई साहब ने बत्तियां बुझा दितियां। करनल जगजीत सिंह वाजा बड़ा धीमा रख के धीमी आवाज विच बड़े प्यार नाल 10-15 बार प्रीतम देहो मिलाई बार बार पढ़ते रहे। कदे भी पढ़िया, सगल सहेली सुख पर सूती जिहें घर लाल बसाई। करनल होरां नूं भी बड़ा स्वाद आ रहा सी। भाई साहब जी शब्द विच जुड़ गए। हौली हौली कीर्तन की समाप्ति हो गई, पर भाई साहब होरीं 10 बजे तक समाधि की अवस्था विच जुड़े रहे। जदों अखां खोलियां, बत्ती जगाई, वेख्या इह ते 3-3.5 घंटे का समा लंघ चुका होया सी। भाई साहब होरी बड़े प्यार नाल आखन लगे, करनल साहब ये साधुआं वाली धुन कित्थों सिखी जाए। करनल होरी हाथ जोड़ के कहन लगे, आप दी पावन संगत विच्चों ही इस गल दी मैनू समझ आई। ਉਨੀ ਸੌ 1947 ਵਿੱਚ ਭਾਰਤ ਪਾਕਿਸਤਾਨ ਦੀ ਵੰਡ ਸਮੇਂ ਭਾਈ ਪ੍ਰਧਾਨ ਸਿੰਘ ਫਰੂਕੇ ਵਾਲਿਆਂ ਦਾ ਪਰਿਵਾਰ ਉੱਜੜ ਕੇ ਕਿਸੇ ਕੈਂਪ ਵਿੱਚ ਠਹਿਰਿਆ। ਸਾਰਾ ਪਰਿਵਾਰ ਬੜਾ ਦੁਖੀ ਤੇ ਉਦਾਸ ਸੀ। ਉਹਨਾਂ ਦਾ ਲੜਕਾ ਭਾਈ ਸਾਹਿਬ ਹੋਰਾਂ ਦੇ ਕੋਲ ਆਇਆ ਤੇ ਉਸਨੇ ਭਾਈ ਸਾਹਿਬ ਅੱਗੇ ਸਵਾਲ ਕੀਤਾ ਕਿ ਗੁਰੂ ਦੇ ਦਰ ਤੇ ਕੀਰਤਨ ਕਰਨ ਵਾਲਿਆਂ ਨੂੰ ਇਹ ਮੁਸੀਬਤ ਕਿਉਂ ਝੱਲਣੀ ਪੈਂਦੀ ਹੈ? ਪਤਾ ਨਹੀਂ ਕਦੋਂ ਤੱਕ ਕੈਂਪਾਂ ਵਿੱਚ ਰੁਲਣਾ ਪਵੇਗਾ। ਭਾਈ ਸਾਹਿਬ ਨੇ ਉੱਤਰ ਦਿੱਤਾ, ਤੁਹਾਨੂੰ ਪਤਾ ਨਹੀਂ ਕਿ ਸ਼ਾਇਦ ਕਿਤੇ ਬੈਠਿਆਂ ਲੱਤ ਉੱਤੇ ਕੀੜੀਆਂ ਚੜ ਗਈਆਂ ਹੋਣ। ਇੱਕ ਕੀੜੀ ਨੇ ਤੁਹਾਨੂੰ ਚੱਕ ਵੱਢਿਆ ਤੇ ਤੁਸੀਂ ਸਹਿਜ ਸੁਭਾਅ ਹੱਥ ਨਾਲ ਮਲਿਆ ਤਾਂ ਕਈ ਕੀੜੀਆਂ ਮਰ ਗਈਆਂ। ਵੱਢਿਆ ਤੇ ਇੱਕ ਨੇ ਸੀ, ਪਰ ਮਰ ਕਿੰਨੀਆਂ ਗਈਆਂ? ਕਿਉਂ ਮਰੀਆਂ? ਤੁਸੀਂ ਮੈਨੂੰ ਸਵਾਲ ਕੀਤਾ, ਪਰ ਮੇਰਾ ਗੁਰੂ ਤੇ ਇਹ ਗੱਲ ਆਖਦਾ, ਹਰ ਕੀ ਗੱਤ ਨਹਿ ਕੋ ਜਾਣੈ, ਜੋਗੀ ਜਤੀ ਤਪੀ ਪਚ ਹਾਰੇ ਅਰ ਬਹੁ ਲੋਗ ਸਿਆਣੇ। ਜਦੋਂ ਇਹ ਗੁਰੂ ਕਹਿੰਦਾ ਨਾ ਬਈ ਭਾਣਾ ਮੰਨੋ, ਤਾਂ ਭਾਈ ਦਿਲ ਨਾ ਹਾਰੋ, ਹਿੰਮਤ ਕਰੋ। ਤੁਸੀਂ ਇਸ ਤਰ੍ਹਾਂ ਕਰੋ, ਮੇਰਾ ਇੱਕ ਵਾਕਫ ਹੈ, ਉਹਦੇ ਕੋਲ ਮੇਰੀ ਚਿੱਠੀ ਲੈ ਜਾਓ, ਉਹ ਤੁਹਾਡੀ ਮਦਦ ਕਰੇਗਾ। ਭਾਈ ਪ੍ਰਧਾਨ ਸਿੰਘ ਹੋਰਾਂ ਦਾ ਲੜਕਾ ਹੁਕਮ ਮੰਨ ਕੇ ਭਾਈ ਸਾਹਿਬ ਹੋਰਾਂ ਦੇ ਵਾਕਫ ਜਰਨੈਲ ਚਿਮਨੀ ਦੇ ਕੋਲ ਪਹੁੰਚਿਆ। ਭਾਈ ਸਾਹਿਬ ਹੋਰਾਂ ਵਾਲੀ ਚਿੱਠ ਤੇ ਆਪਣਾ ਕਾਰਡ ਉਸਨੇ ਅੰਦਰ ਭੇਜਿਆ। ਜਰਨੈਲ ਚਿਮਨੀ ਨੇ ਉਸਨੂੰ ਅੰਦਰ ਸੱਦ ਲਿਆ। ਜਰਨੈਲ ਚਿਮਨੀ ਨੇ ਪੁੱਛਿਆ, ਦੱਸੋ ਕੀ ਚਾਹੁੰਦੇ ਹੋ? ਭਾਈ ਸਾਹਿਬ ਦਾ ਲੜਕਾ ਕਹਿਣ ਲੱਗਾ, ਕੋਈ ਟਿਕਾਣਾ ਮਿਲ ਜਾਏ ਤਾਂ ਬੜਾ ਚੰਗਾ ਹੋਵੇ। ਜਨਰਲ ਚਿਮਨੀ ਆਖਣ ਲੱਗਾ, ਦਿੱਲੀ ਨਾ ਜਾਇਓ, ਉੱਥੇ ਬਹੁਤ ਲੋਕ ਗਏ ਨੇ, ਟਿਕਾਣਾ ਮੁਸ਼ਕਲ ਮਿਲੇਗਾ। ਮੇਰਾ ਖਿਆਲ ਹੈ ਮੇਰਠ ਚਲੇ ਜਾਓ, ਛੋਟੀ ਥਾਂ ਹੈ, ਸਸਤੀ ਵੀ ਹੈ, ਪ੍ਰਬੰਧ ਵੀ ਜਲਦੀ ਹੋ ਜਾਏਗਾ। ਲੜਕਾ ਮੰਨ ਗਿਆ ਤੇ ਜਨਰਲ ਚਿਮਨੀ ਨੇ ਉਸਨੂੰ ਚਿੱਠੀ ਦਿੱਤੀ, ਉਹ ਮੇਰਠ ਆ ਗਏ ਤੇ ਚੰਗੇ ਮਕਾਨ ਦੇ ਮਾਲਕ ਹੋ ਗਏ। ਬੰਬਈ ਵਿੱਚ ਮਿਸਟਰ ਚੋਪੜਾ ਇੰਸ਼ੋਰੈਂਸ ਕੰਪਨੀ ਦੇ ਵੱਡੇ ਅਫਸਰ ਸਨ। ਉਹਨਾਂ ਦੀ ਪਤਨੀ ਭਾਈ ਸਾਹਿਬ ਹੋਰਾਂ ਦੇ ਕੋਲ ਸਤਸੰਗ ਕਰਨ ਲਈ ਆਉਂਦੀ ਸੀ। ਇੱਕ ਦਿਨ ਭਾਈ ਸਾਹਿਬ ਨੇ ਉਹਨਾਂ ਤੋਂ ਪੁੱਛਿਆ ਕਿ ਤੁਹਾਡੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੁੰਦਾ? ਉਹ ਚੁੱਪ ਰਹੀ, ਬੋਲੀ ਨਹੀਂ। ਭਾਈ ਸਾਹਿਬ ਜੀ ਨੇ ਸੋਚਿਆ ਕਿ ਸ਼ਾਇਦ ਥਾਂ ਦੀ ਘਾਟ ਕਰਕੇ ਬੀਬੀ ਨੇ ਹਾਮੀ ਨਹੀਂ ਭਰੀ। ਭਾਈ ਸਾਹਿਬ ਉਸ ਨੂੰ ਬਾਂਹ ਤੋਂ ਫੜ ਕੇ ਟੋਡਾ ਰਾਮ ਦੇ ਘਰ ਮਹਾਰਾਜ ਦੇ ਪ੍ਰਕਾਸ਼ ਵਾਲੇ ਕਮਰੇ ਵਿੱਚ ਲੈ ਗਏ ਤੇ ਆਖਣ ਲੱਗੇ, ਵੇਖੋ ਇਹਨਾਂ ਨੇ ਵੀ ਤਾਂ ਮਹਾਰਾਜ ਦੇ ਪ੍ਰਕਾਸ਼ ਲਈ ਥਾਂ ਰੱਖੀ ਹੋਈ ਹੈ ਨਾ। ਟੇਡਾ ਰਾਮ ਦਾ ਕਮਰਾ ਦੇਖ ਕੇ ਵੀ ਉਸ ਬੀਬੀ ਨੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕਰਨ ਦਾ ਵਾਇਦਾ ਨਾ ਕੀਤਾ। ਭਾਈ ਸਾਹਿਬ ਹੋਰੀ ਬੜੇ ਪਿਆਰ ਨਾਲ ਆਖਣ ਲੱਗੇ, ਬੀਬਾ ਤੁਸੀਂ ਘਰ ਮਹਾਰਾਜ ਦਾ ਪ੍ਰਕਾਸ਼ ਕਰੋ, ਅਸੀਂ ਉੱਥੇ ਆਵਾਂਗੇ। ਬੀਬੀ ਮਨ ਵਿੱਚ ਸੋਚਦੀ ਪਈ ਸੀ ਬਈ ਉਸਦਾ ਘਰ ਵਾਲਾ ਤੇ ਚੇਨ ਸਮੋਕਰ ਹੈ, ਲਗਾਤਾਰ ਸਿਗਰਟਾਂ ਪੀਂਦਾ ਰਹਿੰਦਾ ਤੇ ਫਲੈਟ ਵੀ ਬੜਾ ਛੋਟਾ। ਜਦੋਂ ਉਹਦੇ ਘਰ ਵਾਲਾ ਸਿਗਰਟਾਂ ਪੀਂਦਾ ਹੈ ਤਾਂ ਸਾਰੇ ਘਰ ਵਿੱਚ ਧੂੰਆਂ ਫੈਲ ਜਾਂਦਾ। ਜੇ ਘਰ ਵਿੱਚ ਮਹਾਰਾਜ ਦਾ ਪ੍ਰਕਾਸ਼ ਕਰੀਏ ਨਾ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇਗੀ। ਪਰ ਉਹ ਘਰ ਵਾਲੇ ਦੀ ਸ਼ਿਕਾਇਤ ਵੀ ਭਾਈ ਸਾਹਿਬ ਉਹਨਾਂ ਦੇ ਕੋਲ ਨਹੀਂ ਸੀ ਕਰਨੀ ਚਾਹੁੰਦੀ, ਇਸ ਲਈ ਉਹ ਚੁੱਪ ਰਹੀ। ਪਰ ਭਾਈ ਸਾਹਿਬ ਜੀ ਦਾ ਇਹ ਬਚਨ, ਬਈ ਤੁਸੀਂ ਪ੍ਰਕਾਸ਼ ਕਰੋ, ਅਸੀਂ ਆਪ ਤੁਹਾਡੇ ਘਰ ਆਵਾਂਗੇ, ਮਨ ਵਿੱਚ ਬੜਾ ਚਾਹ ਆਵੇ। ਉਸ ਬੀਬੀ ਨੇ ਘਰ ਵਾਲੇ ਨਾਲ ਸਲਾਹ ਕੀਤੀ, ਬਈ ਘਰ ਦੇ ਇੱਕ ਕਮਰੇ ਵਿੱਚ ਜੇ ਤੁਸੀਂ ਪਾਲੀਟੀਸ਼ਨ ਪਵਾ ਦਿਓ ਤਾਂ ਬਾਬਾ ਜੀ ਦਾ ਪ੍ਰਕਾਸ਼ ਕਰ ਲਈਏ। ਸਾਰਾ ਪ੍ਰਬੰਧ ਹੋ ਗਿਆ। ਅੰਮ੍ਰਿਤਸਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੀੜ ਵੀ ਮੰਗਵਾਈ ਗਈ, ਕੜਾ ਪ੍ਰਸ਼ਾਦ ਕਰਕੇ ਪ੍ਰਕਾਸ਼ ਕੀਤਾ। ਉਹ ਬੀਬੀ ਬਾਬਾ ਜੀ ਦੇ ਕਮਰੇ ਵਿੱਚ ਸੀ, ਦੂਜੇ ਪਾਸੇ ਘਰ ਵਾਲਾ ਸਿਗਰਟਾਂ ਪੀ ਰਿਹਾ ਸੀ। ਸਾਰਾ ਘਰ ਧੂੰਏ ਨਾਲ ਭਰ ਗਿਆ, ਬਾਬਾ ਜੀ ਦਾ ਕਮਰਾ ਵੀ ਧੂੰਏ ਨਾਲ ਭਰ ਗਿਆ। ਬੀਬੀ ਪ੍ਰਕਾਸ਼ ਕਰਨ ਦੀ ਖੁਸ਼ੀ ਵਿੱਚ ਅਰਦਾਸ ਕਰ ਰਹੀ ਸੀ ਕਿ ਸਿਗਰਟਾਂ ਦਾ ਧੂੰਆਂ ਵੇਖ ਕੇ ਜ਼ਾਰ ਜ਼ਾਰ ਰੋਣ ਲੱਗ ਪਈ। ਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਬਖਸ਼ ਲਵੋ, ਵੇਖਣੀ ਆ ਬਈ ਬੇਅਦਬੀ ਹੋ ਰਹੀ ਹੈ, ਪਰ ਕੀ ਕਰਾਂ, ਪ੍ਰਾਏ ਵਸ ਜੂ ਹੋਈ, ਬਖਸ਼ ਲਵੋ। ਉਹ ਇਸ ਤਰ੍ਹਾਂ ਬਹੁਤ ਦੇਰ ਅਰਦਾਸ ਕਰਕੇ ਰੋਂਦੀ ਰਹੀ। ਰੋਂਦੀ ਰੋਂਦੀ ਜਦੋਂ ਬਾਹਰ ਆਈ ਨਾ ਤਾਂ ਘਰ ਵਾਲਾ ਆਖਣ ਲੱਗਾ, ਤੁਸੀਂ ਪ੍ਰਕਾਸ਼ ਕਰਕੇ ਅਰਦਾਸ ਕਰ ਰਹੇ ਸੀ ਨਾ ਤੇ ਮੈਂ ਸਿਗਰਟਾਂ ਪੀ ਰਿਹਾ ਸੀ। ਉਸੇ ਵੇਲੇ ਮੇਰੇ ਅੰਦਰ ਬੜੀ ਜ਼ਬਰਦਸਤ ਪ੍ਰੇਰਨਾ ਆਈ, ਬਈ ਇਹ ਤੇ ਬਹੁਤ ਮਾੜੀ ਗੱਲ ਹੈ, ਇੱਥੇ ਗੁਰੂ ਦੀ ਬੇਅਦਬੀ ਹੋ ਰਹੀ ਹੈ। ਗੁਰੂ ਜੀ ਮੇਰੇ ਘਰ ਆਏ ਨੇ, ਮੈਂ ਸਾਰੀਆਂ ਸਿਗਰਟਾਂ ਘਰ ਵਿੱਚੋਂ ਬਾਹਰ ਸੁੱਟ ਦਿੱਤੀਆਂ ਤੇ ਪ੍ਰਣ ਕੀਤਾ ਬਈ ਅੱਗ ਤੋਂ ਸਿਗਰਟਾਂ ਨਹੀਂ ਪੀਵਾਂਗਾ। ਉਹ ਬੀਬੀ ਬੜੀ ਰੋਈ, ਬੜੀ ਰੋਈ। ਘਰ ਵਾਲਾ ਚੁੱਪ ਕਰਾਵੇ ਪਰ ਬੀਬੀ ਦਾ ਧੀਰਜ ਨਾ ਭੱਜੇ। ਜਿਹੜੀ ਗੱਲਬਾਤ ਭਾਈ ਸਾਹਿਬ ਜੀ ਨਾਲ ਹੋਈ ਸੀ ਨਾ, ਉਸਨੇ ਉਹ ਆਪਣੇ ਘਰ ਵਾਲੇ ਨੂੰ ਦੱਸੀ ਨਹੀਂ ਸੀ। ਉਸਨੇ ਉਸ ਦਿਨ ਆਪਣੇ ਘਰ ਵਾਲੇ ਨੂੰ ਸਾਰੀ ਗੱਲ ਦੱਸੀ। ਹੁਣ ਉਹ ਬੀਬੀ ਭਾਈ ਸਾਹਿਬ ਉਹਨਾਂ ਦੇ ਕੋਲ ਆਈ ਤੇ ਆ ਕੇ ਬੇਨਤੀ ਕਰਨ ਲੱਗੀ ਕਿ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਗਿਆ, ਹੁਣ ਤੁਸੀਂ ਕਿਰਪਾ ਕਰੋ, ਆਓ ਮੇਰੇ ਘਰ ਚਰਨ ਪਾਓ। ਨਿਯਤ ਸਮੇਂ ਅਤੇ ਨਿਯਤ ਦਿਨ ਉੱਤੇ ਭਾਈ ਸਾਹਿਬ ਉਸਦੇ ਘਰ ਗਏ। ਪਤਨੀ ਨੇ ਪਤੀ ਦੇ ਸਾਹਮਣੇ ਰੋ ਰੋ ਕੇ ਸਾਰੀ ਗੱਲ ਦੱਸੀ ਕਿ ਉਹ ਪ੍ਰਕਾਸ਼ ਲਈ ਕਿਉਂ ਨਹੀਂ ਸੀ ਹਾਮੀ ਭਰਦੀ। ਉਸਦੇ ਪਤੀ ਉੱਤੇ ਇਸ ਗੱਲ ਦਾ ਬੜਾ ਪ੍ਰਭਾਵ ਪਿਆ ਤੇ ਉਹ ਵੀ ਸਤਸੰਗੀ ਹੋ ਗਿਆ। ਇਹ ਦੋਵੇਂ ਗੁਰੂ ਦੀ ਯਾਦ ਨਾਲ ਭਰ ਗਏ। ਬੀਬੀ ਮਾਇਆ ਹੁਸ਼ਿਆਰਪੁਰ ਵਿਖੇ ਟੀਚਰ ਟ੍ਰੇਨਿੰਗ ਲੈ ਰਹੀ ਸੀ ਤਾਂ ਉਹ ਭਾਈ ਸਾਹਿਬ ਉਹਨਾਂ ਦੇ ਕੋਲ ਆਈ। ਭਾਈ ਸਾਹਿਬ ਜੀ ਨੇ ਪੁੱਛਿਆ, ਬੀਬੀ ਨਿਤਨੇਮ ਕਰਦੀ ਹੈ? ਉਸਨੇ ਜਵਾਬ ਦਿੱਤਾ, ਹਾਂ ਭਾਈ ਸਾਹਿਬ ਜੀ ਪੜ੍ਹਾਈ ਕਰਨੀ ਪੈਂਦੀ ਹੈ, ਇਸ ਲਈ ਸੁਖਮਣੀ ਸਾਹਿਬ ਦਾ ਪਾਠ ਨਹੀਂ ਕਰ ਸਕਦੀ। ਭਾਈ ਸਾਹਿਬ ਜੀ ਨੇ ਆਖਿਆ, ਜਦੋਂ ਪਾਸ ਹੋ ਜਾਓਗੇ ਨਾ ਤਾਂ ਫਿਰ ਸੁਖਮਣੀ ਸਾਹਿਬ ਦਾ ਪਾਠ ਜ਼ਰੂਰ ਕਰਨ ਲੱਗ ਪੈਣਾ। ਕੁਝ ਚਿਰ ਪਿੱਛੋਂ ਉਹ ਭਾਈ ਸਾਹਿਬ ਹੋਰਾਂ ਦੇ ਕੋਲ ਆਈ ਤੇ ਭਾਈ ਸਾਹਿਬ ਜੀ ਨੇ ਫਿਰ ਉਸ ਤੋਂ ਪੁੱਛਿਆ, ਨਿਤਨੇਮ ਕਰਦੇ ਹੋ ਨਾ? ਉਸਨੇ ਜਵਾਬ ਦਿੱਤਾ, ਹਾਂਜੀ ਆਪਦੀ ਕਿਰਪਾ ਨਾਲ ਕਰ ਲੈਂਦੀ ਹਾਂ। ਭਾਈ ਸਾਹਿਬ ਆਖਣ ਲੱਗੇ, ਬੀਬੀ ਬਾਣੀ ਪੜ੍ਹਦਿਆਂ ਅੰਦਰ ਕੁਝ ਹੁੰਦਾ? ਉਸਨੇ ਆਖਿਆ, ਭਾਈ ਸਾਹਿਬ ਜੀ ਮੂਰਖ ਹਾਂ, ਅਨਪੜ੍ਹ ਹਾਂ, ਮੈਨੂੰ ਕੁਝ ਨਹੀਂ ਪਤਾ, ਪਰ ਇੱਕ ਗੱਲ ਦਾ ਪਤਾ ਹੈ, ਬਈ ਸਵਾਦ ਆਉਣ ਲੱਗ ਪੈਂਦਾ। ਭਾਈ ਸਾਹਿਬ ਜੀ ਬੜੇ ਖੁਸ਼ ਹੋਏ, ਆਖਣ ਲੱਗੇ, ਰਾਜੇ ਤਾਂ ਰਾਜ ਭਾਗ ਹੀਰੇ ਮੋਤੀ ਛੱਡ ਕੇ ਇਸ ਸਵਾਦ ਦੀ ਖਾਤਰ ਜੰਗਲਾਂ ਵਿੱਚ ਚਲੇ ਜਾਂਦੇ ਨੇ, फिर भी यह स्वाद ना किसी भागां वाले नूं मिलदा है। तुसीं किन्ने भागां वाले हो? तुहानूं बाणी पढ़न विच स्वाद आउंदा है। सरदार हरबंस सिंह अटारी वाले भाई साहब भाई वीर सिंह जी होरां दे मित्र सन। वह भाई साहब जी नूं मिलन आए। बहुत खुले डुले सुभाव वाले सन। आउंदिया सार भाई साहब जी नूं प्यार नाल जफ्फी पा लई ते आखण लगे, भाई साहब जी तुसीं सेंट लाउंदे हो? भाई साहब जी ने जवाब दिता, नहीं असीं ते कदे वी सेंट नहीं लाया। उन्होंने आख्या, मैनू ते तुहाडे कोलों सेंट की खुशबू आ रही है। भाई साहब कहन लगे, मैनू ते नहीं आ रही। उन्होंने फिर कहा, नहीं बड़ी खुशबू आ रही है। भाई साहब हस पै ते कहन लगे, वेखो गुरबाणी विच लिखा है, जन नानक मुश्क चकोलिया। सरदार साहब ने कहा, बई की ये वाली अवस्था उन्होंने भी मिल सकती है? भाई साहब जी ने उत्तर दिता, क्यों नहीं, लगातार नाम विच जुड़ जाओ, पर यह दिनों की गल नहीं जे महीनों की गल है। उद्दम करो, नाम जपो, नाम का रूप हो जाओ, फिर तुसी भी कदे इहो जी अवस्था माणोगे। सरदार जी उसे दिन तो नाम जपन लग पे। भाई साहब जी का जन्मदिन सी श्री लक्ष्मीर मुंतजर चाहल तो आए हुए सन। सवेरे जदों संगत बाबा जी दे कमरे में सी ना, तो उसने आख्या, बई उसने एक फारसी की कविता भाई साहब के जन्मदिन लई लिखी, जे तुसी आग्या दो तां सुनावां। भाई साहब ने कोई उत्तर ना दिता। उसने एक बारी फिर पूछया, भाई साहब ने फिर गल अणसुणी कर दिती। दूजे दिन शाम नूं बैठे सन तां उसने फिर बेनती की थी। भाई साहब ने उसनूं यह गल सुनाई, आखण लगे, किसे मुरीद ने अपने मुरशद की उपमा विच एक कविता लिखी। उसने तेरे वांग मजबूर होके मुरशद पासों कविता सुनाउण की आग्या लई। मुरशद ने सुन के कहा, बस हुण होर किसे नूं ना सुनाई, यह हुक्म है। पर उस मुरीद दे अंदर प्यार सी, जी उछले, चा पैदा होवे भी किसे नूं सुनावां, पर मुरशद दा हुक्म सी किसे नूं ना सुनाई। उन्दे कोलों रिहा ना गया, खूह ते गया ते खूह अंदर मूंह करके आखण लगा, खूह मियां एक कविता सुन, मैनू पता है तू किसे होर नूं नहीं सुनाएगा। इस तरह अपना चा पूरा किया। फिर भाई साहब ने आख्या, लै भाई सुना। उसने कविता पढ़ के सुनाई। आपने उसका बहुत सत्कार किया। वह आप किसे चा विच सी, दो तीन दिन वह उथे रहा। तुरन समय भाई साहब जी और उसनू प्रसाद दिता। उस दी आँखां विचों नीर वग रहा सी। बीबी राज उन्दे नाल गल्लां करदी करदी गेट तक गई। भाई साहब ने गेट तक कई बार उस वल वेख्या। जदों बीबी राज वापस आई ना, तां भाई साहब ने कहा, बीबी राज वेखो किवें भारे दिल नाल तुरिया सी। उस दियां अखां वह रही सन, तुसी उन्दे नाल तुर पै, पता नहीं तुसी उन्दे नाल की गल्लां करन लग पै। जे तुसी उसनू गली ना ना लाया हुंदा तां पता नहीं किन्नी वार मुड़ के वह साडे वल वेखदा। भाई साहब ने उस वेले एक कविता लिख के सुनाई। आखण लगे, सर तो पानी पी, मोर मुड़े मुख ना फिरे, सनमुख रखे जी, भुखा के तृप्तासिया। भाई साहब ने दसिया, मोर जदों नदी ते पानी पीण जांदा है ना, जांदिया तां नदी दे सनमुख होया ही हुंदा है, पर पानी पी के भी शुकर शुकर करदा, नदी वल पिठ नहीं करदा, पुठे पैरी किन्नी दूर तक तुरदा जांदा है। माई इंद्र कौर एक बार देहरादून आई। उसने मझ रखी हुई सी। वह दुध की बर्फी बना के नाल ले आई। सवेर के समय कोल कोई नहीं सी। भाई साहब ने बीबी इंद्र कौर नूं आख्या, तू बर्फी ले आई सी? ਉਸਨੇ ਬਰਫੀ ਦੇ ਦੋ ਟੁਕੜੇ ਪੇਸ਼ ਕੀਤੇ। ਭਾਈ ਸਾਹਿਬ ਨੇ ਉਹ ਛਕ ਲੈ ਤੇ ਆਖਿਆ, ਹੋਰ ਦਿਓ। ਹੋਰ ਬਰਫੀ ਆਈ ਤਾਂ ਉਹ ਵੀ ਛਕ ਲਈ, ਫਿਰ ਆਖਣ ਲੱਗੇ ਹੋਰ ਲਿਆਓ। ਉਹ ਵੀ ਹੋਰ ਛਕ ਲਈ। ਬੀਬੀ ਹੈਰਾਨ ਹੋਈ, ਬਈ ਭਾਈ ਸਾਹਿਬ ਤੇ ਬੜੀ ਥੋੜੀ ਚੀਜ਼ ਛਕਦੇ ਨੇ, ਇਸ ਗੱਲ ਵਿੱਚ ਕੀ ਭੇਦ ਹੈ ਕਿ ਅੱਜ ਕਿਤਨੀ ਸਾਰੀ ਬਰਫੀ ਛਕ ਲਈ ਲੈ। ਸ਼ਾਮ ਨੂੰ ਜਦੋਂ ਸਾਰੇ ਇਕੱਠੇ ਚਾਹ ਛਕ ਰਹੇ ਸਨ ਤਾਂ ਮਲਕ ਸਾਹਿਬ ਵੀ ਉੱਥੇ ਪੁੱਜੇ ਹੋਏ ਸਨ। ਭਾਈ ਸਾਹਿਬ ਨੇ ਕਿਹਾ, ਇੰਦਰ ਕੌਰ ਬਰਫੀ ਲਿਆਈ ਸੀ, ਉਹ ਵੀ ਮੰਗਵਾਓ। ਬਰਫੀ ਆਈ। ਮਲਕ ਜੀ ਨੇ ਇੱਕ ਟੁਕੜਾ ਲਿਆ, ਜਦੋਂ ਮੂੰਹ ਵਿੱਚ ਪਾਇਆ ਤਾਂ ਨੱਕ ਚਾੜਨ ਲੱਗ ਪਏ। ਭਾਈ ਸਾਹਿਬ ਨੇ ਵੇਖ ਲਿਆ, ਉਸਨੇ ਕਿਹਾ, ਇਹ ਬਰਫੀ ਤੇ ਲੂਣੀ ਹੈ। ਉਹਨਾਂ ਦਾ ਖਿਆਲ ਸੀ ਵੀ ਸ਼ਾਇਦ ਇਹ ਖਰਾਬ ਹੋ ਗਈ ਤਾਂ ਸਵਾਦ ਬਦਲ ਗਿਆ। ਭਾਈ ਸਾਹਿਬ ਨੇ ਕਿਹਾ, ਸ਼ੱਕ ਨਾ ਕਰੋ, ਬਰਫੀ ਬਿਲਕੁਲ ਠੀਕ ਹੈ। ਦਰਅਸਲ ਮੱਝ ਦੁਬਾਰਾ ਸੂਣ ਵਾਲੀ ਹੈ, ਜਿਸ ਕਰਕੇ ਜਦੋਂ ਇਹ ਅਵਸਥਾ ਹੋਵੇ ਨਾ ਤਾਂ ਉਸਦਾ ਦੁੱਧ ਕੁਝ ਲੂਣਾ ਹੋ ਜਾਂਦਾ ਹੈ, ਇਸ ਲਈ ਬਰਫੀ ਲੂਣੀ ਲੱਗਦੀ ਹੈ। ਅਸੀਂ ਖਾਧੀ ਹੈ ਪਰ ਖਤਮ ਨਹੀਂ ਹੋਈ, ਬਹੁਤੀ ਛੱਕ ਰਹੇ ਸਾਂ ਵੀ ਖਤਮ ਹੋ ਜਾਏ ਤੇ ਹੋਰ ਕਿਸੇ ਵਾਸਤੇ ਨਾ ਹੀ ਰਵੇ ਤੇ ਬੀਬੀ ਵਿਚਾਰੀ ਉਦਾਸ ਨਾ ਹੋਵੇ, ਇਸਦਾ ਪਿਆਰ ਪੂਰਾ ਹੋ ਜਾਏ। ਪਰ ਕੁਦਰਤੀ ਇਹ ਨਾ ਮੁੱਕ ਨਹੀਂ ਸਕੀ। ਫਿਰ ਭਾਈ ਸਾਹਿਬ ਜੀ ਨੇ ਇੱਕ ਗੱਲ ਸੁਣਾਈ, ਆਖਣ ਲੱਗੇ, ਇੱਕ ਸੰਤ ਜੀ ਕਿਸੇ ਪ੍ਰੇਮੀ ਦੇ ਘਰ ਪ੍ਰਸ਼ਾਦਾ ਛਕਣ ਗਏ। ਪ੍ਰਸ਼ਾਦਾ ਛਕਾਉਣ ਵੇਲੇ ਰਾਇਤੇ ਵਿੱਚ ਘੀਆ ਪਾਇਆ ਹੋਇਆ ਸੀ, ਉਹ ਕੁਦਰਤੀ ਕੌੜਾ ਸੀ। ਸੰਤ ਜੀ ਨੇ ਕੌਲੀਆਂ ਭਰ ਭਰ ਕੇ ਕੌੜੇ ਰਾਇਤੇ ਦੀਆਂ ਪੀਤੀਆਂ। ਬਾਕੀ ਚੇਲਿਆਂ ਨੇ ਵੀ ਸੰਤਾਂ ਵੱਲ ਵੇਖ ਕੇ ਔਖੇ ਸੌਖੇ ਹੋ ਕੇ ਇੱਕ ਇੱਕ ਕੌਲੀ ਖਤਮ ਕੀਤੀ। ਜਦੋਂ ਘਰ ਵਾਲਿਆਂ ਨੇ ਪ੍ਰਸ਼ਾਦਾ ਛਕਿਆ ਤਾਂ ਰਾਇਤਾ ਤੇ ਬੜਾ ਕੌੜਾ ਸੀ, ਉਹ ਬੜੇ ਸ਼ਰਮਿੰਦੇ ਹੋਏ ਤੇ ਸੰਤਾਂ ਕੋਲੋਂ ਖਿਮਾ ਮੰਗਣ ਗਏ। ਸੰਤ ਜੀ ਕਹਿਣ ਲੱਗੇ, ਗੁਰਮੁਖੋ, ਮੇਰੇ ਨਾਲ ਗਏ ਚੇਲਿਆਂ ਨੇ ਮੇਰਾ ਸਾਥ ਨਹੀਂ ਦਿੱਤਾ, ਜੇ ਸਾਰੇ ਜਣੇ ਤਿੰਨ ਤਿੰਨ ਚਾਰ ਚਾਰ ਕੌਲੀਆਂ ਰਾਇਤੇ ਦੀਆਂ ਲੈ ਲੈਂਦੇ ਤੇ ਰਾਇਤਾ ਖਤਮ ਹੋ ਜਾਣਾ ਸੀ ਤੇ ਤੁਹਾਡੇ ਖਿਆਲ ਵਿੱਚ ਹੀ ਨਾ ਆਉਂਦਾ, ਤਾਂ ਕਿ ਤੁਹਾਡੇ ਮਨ ਵਿੱਚ ਉਦਾਸੀ ਨਾ ਆਉਂਦੀ, ਤੁਸੀਂ ਉਦਾਸ ਨਾ ਹੋਵੋ, ਤੁਹਾਡਾ ਪਿਆਰ ਸਾਡੇ ਤੱਕ ਪਹੁੰਚ ਗਿਆ।